ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੰਜਵਾਂ ਹੈ ਇੱਕ ਪਾਂਡਾ ਬ੍ਰਤ। ਗੋਇੰਦਵਾਲ ਗੁਰੂ ਨਾਨਕ ਦੀ ਜੋਤ ਉਵੇਂ ਕੰਮ ਕਰ ਰਹੀ ਹੈ ਜਿਵੇਂ ਕਰਤਾਰਪੁਰ 'ਤੇ ਖਡੂਰ ਕਰਦੀ ਹੁੰਦੀ ਸੀ। ਇੱਕ ਦਿਨ ਸਾਹਿਬ ਦਿਨ ਢਲੇ ਤੱਕ ਬਿਆਸਾ ਕਿਨਾਰੇ ਬੈਠੇ ਰਹੇ। ਛਨ ਉਵੇਂ ਛਾਈ ਖਲੀ ਸੀ, ਕਦੇ ਕਦੇ ਇੱਥੇ ਗੁਰੂ ਜੀ ਬੈਠਦੇ ਸਨ। ਸੂਰਜ ਅਸਤੇ ਆਪ ਨਗਰੀ ਨੂੰ ਮੁੜੇ, ਦੋ ਤਰੇ ਸਿੱਖ ਨਾਲ ਸਨ। ਇੱਕ ਥਾਂ ਜ਼ਰਾ ਖੜ੍ਹੇ ਹੋਏ ਸਨ ਕਿ ਇੱਕ ਗੰਗਾ ਦਾ ਪਾਂਡਾ ਜੋੜ ਕੇ ਸਾਹਮਣੇ ਖੜੋ ਗਿਆ। ਹੇ ਗੁਰੂ, ਹੇ ਜਗਤ ਗੁਰੂ, ਆ ਗਿਆ ਭੰਗ ਦਾ ਦੋਖ ਮਾਫ, ਮੈਂ ਲੰਗਰ ਤੋਂ ਅੰਨ ਖਾਦੇ ਬਿਨਾਂ ਦਰਸ਼ਨ ਕਰ ਲਏ ਹਨ, ਪਰ ਖਿਮਾ ਦੇ ਸਾਗਰ ਅੱਜ ਇਕਾਦਸ਼ੀ ਨੂੰ ਮੈਂ ਬ੍ਰਤ ਧਾਰੀ ਹਾਂ, ਅੰਨ ਪਾਵਾਂ ਤਾਂ ਆਪਣੇ ਧਰਮ ਤੋਂ ਡਿੱਗਦਾ ਹਾਂ। ਕੱਲ੍ਹ ਦੁਆਦਸ਼ੀ ਹੈ ਪਰ ਉਮੁਕ ਦੀ ਤਿਥੀ ਨਹੀਂ, ਮੇਰਾ ਬ੍ਰਤ ਕੱਲ੍ਹ ਵੀ ਉਪਾਰਨ ਨਹੀਂ ਹੋਣਾ, ਪਰਸੋਂ ਮੈਂ ਟੁਰਨਾ ਹੈ, ਸੋ ਅੱਜ ਹੀ ਦਰਸ਼ਨ ਕਰਨ ਦੀ ਢੀਠਤਾ ਕਰ ਲਈ ਹੈ, ਖਿਮਾ ਕਰਨੀ। ਸਤਿਗੁਰੂ ਹੱਸ ਪਏ ਅਤੇ ਬੋਲੇ, ਪੰਡਿਆਂ ਵਾਲੀ ਚਤਰਾਈ ਵਰਤ ਲਈ ਨੇ, ਚੰਗਾ ਦਰਸ਼ਨ ਮੇਲੇ ਹੋ ਗਏ, ਕੋਈ ਕੰਮ? ਪਾਂਡਾ, ਬਸ ਇਹੋ ਬੇਨਤੀ ਹੈ ਗੁਰੂ ਸਾਹਿਬ ਕਿ ਵਰਣ ਆਸ਼ਰਮੀ ਮਰਿਆਦਾ ਕਾਸ ਨੂੰ ਭੰਗ ਹੋ ਰਹੀ ਹੈ ਆਪ ਦੇ ਦੁਆਰੇ, ਜੋ ਧਰਮ ਦੇ ਰੱਖਿਅਕ ਹੋ। ਗੁਰੂ ਜੀ, ਦੇਖ ਭਾਈ, ਇੱਕ ਬ੍ਰਹਮ ਹੈ, ਉਹ ਮੂਲ ਹੈ ਜਗਤ ਦਾ, ਉਸਦੇ ਅਸਲੇ ਤੋਂ ਸਾਰੀ ਉਤਪਤੀ ਆਉਂਦੀ ਹੈ, ਸੋ ਸਾਰੇ ਜੀਵ ਇੱਕ ਪਿਤਾ ਬ੍ਰਹਮ ਤੋਂ ਉਪਜਣ ਕਰਕੇ ਇੱਕੋ ਜਿਹੇ ਹਨ। ਇਹ ਤਾਂ ਮਨੁੱਖ ਦੇ ਅੰਦਰਲੇ ਦੀ ਜੀਵਤ ਹਿੱਸੇ ਦੀ ਏਕਤਾ ਹੈ, ਜਿਸ ਵਿੱਚ ਫਰਕ ਕੋਈ ਨਹੀਂ। ਫਿਰ ਦੇਹ ਜੋ ਹੈ ਸੋ ਤੱਤਾਂ ਤੋਂ ਬਣੀ ਹੈ, ਕਿਸੇ ਦੀ ਦੇਹੀ ਵਿਲੱਖਣ ਤੱਤਾਂ ਤੋਂ ਨਹੀਂ ਬਣੀ, ਇੱਕੋ ਹੀ ਤੱਤ ਦੇਹ ਦਾ ਕਾਰਨ ਹਨ। ਇੱਥੇ ਵੀ ਤੁਲਤਾ ਹੋਈ, ਘੱਟ ਵੱਧ ਕੁਛ ਨਾ ਲੱਭਾ। ਜਿਵੇਂ ਘੁਮਿਆਰ ਭਾਂਡੇ ਘੜਦਾ ਹੈ, ਉਹ ਇੱਕੋ ਮਿੱਟੀ ਤੋਂ ਘੜਦਾ ਹੈ, ਸੋ ਫਰਕ ਜੇ ਕਿਤੇ ਹੈ ਤਾਂ ਦੱਸੋ ਜਾਤ ਦਾ ਭਿੰਨ ਭੇਦ ਮੂਲ ਵਿੱਚੋਂ ਸਮਝੀਏ। ਪਾਂਡਾ, ਸਤਿਗੁਰ ਜੀਓ, ਕੀ ਫਿਰ ਜਗਤ ਜੀਵਾਂ ਵਿੱਚ ਫਰਕ ਕੋਈ ਨਹੀਂ ਹੈ? ਗੁਰੂ ਜੀ, ਹੈ, ਉਹ ਹੈ ਕਰਮਾਂ ਦਾ ਫਰਕ। ਇਹ ਜੀਵ ਕਰਮ ਕਰਕੇ ਆਪ ਨੂੰ ਉੱਚਾ ਨੀਵਾਂ ਕਰਦਾ ਹੈ, ਕਰਮਾਂ ਤੋਂ ਸੁਭਾਅ ਬਣਦੇ ਹਨ। ਕਰਮ ਕਰਕੇ ਹੀ ਜੀਵ ਬੰਦਾਇਮਾਨ ਆਉਂਦਾ ਹੈ, ਕਰਮ ਤੋਂ ਛੁਟਕਾਰਾ ਸਤਿਗੁਰੂ ਦੁਆਰਾ ਆਉਂਦਾ ਹੈ, ਜਾਤੀ ਭੇਦ ਨਾਲ ਛੁਟਕਾਰਾ ਨਹੀਂ ਆਉਂਦਾ। ਤੂੰ ਵੀ ਇਹ ਫਰਕ ਛੋੜ ਦੇ, ਜਾਤ ਦਾ ਫਰਕ ਗਰਭ ਵਿੱਚ ਲੈ ਜਾਂਦਾ ਹੈ ਉੱਚ ਜਾਤੀਆਂ ਨੂੰ, ਅਤੇ ਨੀਵੇਂ ਕਰ ਦਿੰਦਾ ਹੈ ਨੀਵੀਂ ਜਾਤੀਆਂ ਦੇ ਮਨਾਂ ਨੂੰ। ਜਨਮ ਕਰਕੇ ਤੂੰ ਬ੍ਰਾਹਮਣ ਹੈ, ਪਰ ਇਹ ਜਨਮ ਮਾਤਰ ਦਾ ਬ੍ਰਾਹਮਣ ਪੁਣਾ ਤੈਨੂੰ ਮੋਖ ਪ੍ਰਦਾਤਾ ਨਹੀਂ ਹੋਣ ਲੱਗਾ। ਮੁਕਤੀ ਪ੍ਰਾਪਤ ਬ੍ਰਾਹਮਣ, ਹਾਂ, ਅਸਲੀ ਬ੍ਰਾਹਮਣ ਤੂੰ ਤਦ ਹੀ ਹੈ ਜਦ ਤੂੰ ਬ੍ਰਹਮ ਨੂੰ ਪਛਾਣ ਲਵੇਂ। ਬ੍ਰਹਮ ਗਿਆਨ ਪਾਏ ਬਿਨਾਂ ਕੋਈ ਬ੍ਰਾਹਮਣ ਨਹੀਂ, ਚਾਹੋ ਜਨਮ ਕਰਕੇ ਕਿਸ ਜਾਤ ਦਾ ਹੋਵੇ। ਇਹ ਉਪਦੇਸ਼ ਸਤਿਗੁਰ ਨੇ ਇੱਕ ਸ਼ਬਦ ਵਿੱਚ ਵੀ ਉਚਾਰਨ ਕੀਤਾ ਹੈ ਜੋ ਐਂ ਹੈ, ਰਾਗ ਭੈਰੋ ਮਹੱਲਾ ਤੀਜਾ, ਚੋਪ ਦੇ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਾਤ ਕਾ ਗਰਬ ਨਾ ਕਰੀਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰਾ, ਰਹਾਓ ਚਾਰੇ ਵਰਣ ਆਖੇ ਸਭ ਕੋਈ, ਬ੍ਰਹਮ ਬਿਨ ਤੇ ਸਭ ਓਪਤ ਹੋਈ। ਮਾਟੀ ਏਕ ਸਗਲ ਸੰਸਾਰਾ, ਬੋਬਿਤ ਭਾਂਡੇ ਘੜੈ ਕੁਮਾਰਾ, ਪੰਚ ਤਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੇ ਵਿਚਾਰਾ। ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੈ ਮੁਕਤ ਨਾ ਹੋਈ। ਫਿਰ ਸਤਿਗੁਰ ਜੀ ਬੋਲੇ, ਪੰਡਤਾ, ਸੱਚ ਦੱਸ ਕਿ ਤੂੰ ਬ੍ਰਹਮ ਨੂੰ ਬਿੰਦਿਆ ਹੈ? ਪਾਂਡਾ ਚੁੱਪ ਹੋ ਗਿਆ, ਸੋਚੀ ਪੈ ਗਿਆ। ਆਖਣ ਲੱਗਾ, ਸੱਚ ਪੁੱਛਾਂਦੇ ਹੋ, ਸੱਚ ਬੜਾ ਕਠਨ ਹੈ। ਸੱਚ ਸੱਚ ਇਹ ਹੈ ਕਿ ਬ੍ਰਹਮ ਗਿਆਨ ਪੜ੍ਹਿਆ ਹਾਂ, ਪਰ ਬ੍ਰਹਮ ਪਛਾਣਿਆ ਨਹੀਂ। ਤੁਸਾਂ ਸੱਚ ਕਿਹਾ ਹੈ, ਸ਼ਾਸਤਰਾਂ ਵਿੱਚ ਵੀ ਲਿਖਿਆ ਹੈ, ਬ੍ਰਹਮ ਜਾਣਨੇ ਕਰਕੇ ਬ੍ਰਾਹਮਣ ਹੁੰਦਾ ਹੈ। ਬ੍ਰਹਮ ਵਿੱਚ ਬ੍ਰਹਮ ਇਵ ਭਵਤੀ। ਪਰ ਚੁੱਪ ਰਿਹਾ ਕੁਛ ਚਿਰ ਪਾਂਡਾ, ਫਿਰ ਬੋਲਿਆ, ਇੱਕ ਹੋਰ ਪ੍ਰਾਰਥਨਾ ਕਰ ਲਵਾਂ। ਸਤਿਗੁਰ ਮੁਸਕਰਾਏ ਤੇ ਬੋਲੇ, ਕਹੋ ਪੰਡਿਤ ਜੀ। ਪਾਂਡਾ, ਇਹ ਜੋ ਪਰਮਾਤਮਾ ਦੀ ਪ੍ਰਾਪਤੀ ਹੈ, ਬ੍ਰਤ ਇਸ ਵਿੱਚ ਸਹਾਈ ਵਸਤੂ ਹੈ, ਆਪਨੇ ਇਹ ਵੀ ਨਹੀਂ ਜਾਰੀ ਰੱਖੇ? ਦੇਖੋ ਅੱਜ ਏਕਾਦਸ਼ੀ ਹੈ, ਵਿਸ਼ਨੂੰ ਦਾ ਦਿਨ ਹੈ, ਅੱਜ ਦਾ ਬ੍ਰਤ ਕੀਤਾ ਬੜੇ ਪੁੰਨ ਫਲ ਵਾਲਾ ਹੈ। ਕੱਲ ਦੁਆਦਸ਼ੀ ਹੈ, ਇਹ 52 ਅਵਤਾਰ ਦਾ ਦਿਨ ਹੈ। ਨੌਵੀਂ ਦੀ ਤਿਥ ਦੇਵੀ ਦਾ ਦਿਨ ਹੈ, ਦਸਵੀਂ ਤਿਥੀ ਦਿਗਪਾਲਾਂ ਦਾ ਦਿਨ ਹੈ। ਮਹਾਰਾਜ ਤਾੜੀ ਮਾਰ ਕੇ ਹੱਸੇ ਤੇ ਉਸ ਵੇਲੇ ਉਚਾਰ ਹੋਇਆ ਮਹੱਲਾ ਤੀਜਾ। ਨੌਵੀਂ ਨੇਮ ਸੱਚ ਜੇ ਕਰੈ, ਕਾਮ ਕ੍ਰੋਧ ਤ੍ਰਿਸ਼ਨਾ ਉਚਰੈ, ਦਸਵੀਂ ਦਸੇ ਦੁਆਰ ਜੇ ਠਾਕੈ, ਏਕਾਦਸ਼ੀ ਏਕ ਕਰ ਜਾਣੇ, ਦੁਆਦਸ਼ੀ ਪੰਜ ਵਸਗਤ ਕਰ ਰੱਖੇ, ਤਾਂ ਨਾਨਕ ਮਨਮਾਨੇ। ਐਸਾ ਵਰਤ ਰਹੀਜੈ ਪਾਂਡੈ, ਹੋਰ ਬਹੁਤ ਸਿੱਖ ਕਿਆ ਦੀਜੈ। ਸਾਰੰਗ ਕੀ ਵਾਰ ਮਹੱਲਾ ਤੀਜਾ। ਪਾਂਡਾ, ਮੈਂ ਸਮਝ ਨਹੀਂ ਸਕਿਆ। ਸਤਿਗੁਰੂ ਜੀ, ਇਸ ਦੇਸ਼ ਦੀ ਭਾਸ਼ਾ ਦੀ ਗਿਆਤ ਮੈਨੂੰ ਜ਼ਰਾ ਘੱਟ ਹੈ। ਗੁਰੂ ਜੀ, ਦੇਖ ਭਾਈ, ਤੂੰ ਚਾਰ ਤਿੱਥਾਂ ਗਿਣੀਆਂ ਹਨ। ਸਾਡਾ ਵਿਚਾਰ ਇਹ ਹੈ ਕਿ ਜੇ ਕੋਈ ਨੌਵੀਂ ਦੀ ਥਿਤ ਨੂੰ ਬ੍ਰਤ ਰੱਖਣਾ ਚਾਹੇ ਤਾਂ ਸੱਚ ਦਾ ਨੇਮ ਧਾਰਨ ਕਰੇ। ਇਸ ਦਾ ਫਲ ਕੀ ਹੋਵੇਗਾ ਕਿ ਉਸਦਾ ਕਾਮ ਕ੍ਰੋਧ ਅਤੇ ਤ੍ਰਿਸ਼ਨਾ ਦੂਰ ਹੋ ਜਾਣਗੇ। ਦਸਵੀਂ ਨੂੰ ਇਹ ਬ੍ਰਤ ਧਾਰਨ ਕਰੇ ਕਿ ਕਰਮ ਅਤੇ ਗਿਆਨ ਦੇ ਦਸੇ ਇੰਦਰੇ ਰੋਕ ਰੱਖੇ, ਉਹਨਾਂ 'ਤੇ ਪਹਿਰਾ ਦੇਵੇ, ਵਿਸ਼ਿਆਂ ਵੱਲ ਉਹਨਾਂ ਦੀ ਧਾਵਨਾ ਨੂੰ ਰੋਕੇ। ਏਕਾਦਸ਼ੀ ਦਾ ਬ੍ਰਤ ਇਹ ਧਾਰਨ ਕਰੇ ਕਿ ਇੱਕ ਪਰਮਾਤਮਾ ਦੇਵ ਨੂੰ ਇੱਕ ਕਰਕੇ ਸਿਆਣ ਲਵੇ। ਦੁਆਦਸ਼ੀ ਨੂੰ ਇਉਂ ਧਾਰਨਾ ਧਾਰੇ ਕਿ ਪੰਜ ਵਿਕਾਰਾਂ ਤੋਂ ਆਪ ਨੂੰ ਬਚਾਵੇ, ਇਹਨਾਂ ਨੂੰ ਆਪਣੇ ਵਸ ਵਿੱਚ ਰੱਖੇ। ਜੇ ਦੁਆਦਸ਼ੀ ਨੂੰ ਬ੍ਰਤ ਉਤਪਾਦਨ ਦਾ ਦਿਨ ਸਮਝੇ ਤਾਂ ਵੀ ਪੰਜ ਵਿਕਾਰਾਂ ਦੀ ਰੋਮਥਾਮ ਨੂੰ ਬ੍ਰਤ ਉਪਾਰਨਾ ਸਮਝੇ, ਕਿਉਂਕਿ ਐਸਾ ਕਰਨੇ ਨਾਲ ਆਤਮ ਵਸਤੂ ਪ੍ਰਬਲ ਹੁੰਦੀ ਹੈ। ਐਸੇ ਬਰਤਾਂ ਦਾ ਫਲ ਮਨ ਦੀ ਪਤੀਜਣਾ ਹੋਵੇਗਾ, ਮਨ ਅਨੁਭਵ ਦੇ ਘਰ ਜਾਏਗਾ। ਹੇ ਪਾਂਡੇ, ਜੇ ਇਹੋ ਜਿਹਾ ਵਰਤ ਰੱਖੇਗਾ ਤਾਂ ਬ੍ਰਤ ਹੈ, ਔਰ ਬਹੁਤੀਆਂ ਸਿੱਖਾਂ ਕੀ ਦੇਈਏ। ਇਹ ਕਹਿ ਕੇ ਸਤਿਗੁਰੂ ਜੀ ਤੁਰ ਪਏ, ਨਾਲ ਦੇ ਸਿੱਖ ਵੀ ਤੁਰ ਪਏ, ਪਾਂਡਾ ਵੀ ਨਾਲ ਨਾਲ ਹੋ ਲਿਆ। ਡੂੰਘੀ ਵਿਚਾਰ ਵਿੱਚ ਜਾ ਰਿਹਾ ਸੀ ਕਿ ਘਰ ਆ ਗਿਆ। ਸਤਿਗੁਰੂ ਜੀ ਅੰਦਰ ਵੜਨ ਲੱਗੇ ਤਾਂ ਪਾਂਡੇ ਨੇ ਸੀਸ ਨਿਵਾ ਕੇ ਕਿਹਾ, ਜੇ ਆ ਗਿਆ ਹੋਵੇ ਤਾਂ ਕੋਈ ਕੱਚੀ ਘੜੀ ਚਰਨਾਂ ਵਿੱਚ ਬੈਠ ਲਵਾਂ। ਸਤਿਗੁਰੂ ਜੀ ਨੇ ਉਸਦੀ ਭਾਵਨਾ ਦੇਖ ਕੇ ਕਿਹਾ, ਭਲੀ ਗੱਲ ਪੰਡਿਤ ਜੀ। ਇਹ ਕਹਿ ਕੇ ਅੰਦਰ ਲੰਘੇ। ਵਿਹੜੇ ਵਿੱਚ ਇੱਕ ਮੰਜੀ ਢੈਠੀ ਹੋਈ ਅਤੇ ਉੱਪਰ ਚਾਦਰ ਵਿਛੀ ਹੋਈ ਸੀ। ਸਤਿਗੁਰੂ ਜੀ ਉਸ ਪਰ ਬੈਠ ਗਏ। ਸਿੱਖਾਂ ਨੇ ਇੱਕ ਦੋ ਫੂੜੀਆਂ ਵਿਛਾ ਦਿੱਤੀਆਂ ਅਤੇ ਪੰਡਿਤ ਜੀ ਅਤੇ ਸਿੱਖ ਉਹਨਾਂ ਪਰ ਬੈਠ ਗਏ। ਪੰਡਿਤ, ਆਪਨੇ ਫੁਰਮਾਇਆ ਸੀ ਕਿ ਬ੍ਰਹਮ ਨੂੰ ਜਾਣਨੇ ਕਰਕੇ ਬ੍ਰਾਹਮਣ ਹੁੰਦਾ ਹੈ। ਬ੍ਰਹਮ ਨੂੰ ਕਿਉਂ ਨਹੀਂ ਜਾਣਿਆ ਜਾਂਦਾ ਜੋ ਸਭ ਦਾ ਮੂਲ ਹੈ ਅਤੇ ਨੇੜੇ ਤੋਂ ਨੇੜੇ ਹੈ? ਸਤਿਗੁਰੂ ਜੀ ਬੋਲੇ, ਸਭ ਕੋਈ ਸੁੱਤਾ ਪਿਆ ਹੈ। ਇਹ ਨੀਂਦ ਸਰੀਰ ਦੀ ਰੋਜ਼ ਵਾਲੀ ਨੀਂਦ ਨਹੀਂ, ਇਹ ਨੀਂਦ ਮਾਇਆ ਦੇ ਮਦ ਦੀ ਹੈ। ਇਸ ਨੀਂਦ ਤੋਂ ਜੋ ਜਾਗਦਾ ਰਹੇਗਾ ਤਾਂ ਉਹ ਚਾਹੇ ਕੋਈ ਹੋਵੇ, ਕਿਸੇ ਜ਼ਾਤ ਭੇਖ ਦਾ ਹੋਵੇ, ਉਹ ਜਾਣੇਗਾ ਬ੍ਰਹਮ ਨੂੰ। ਉਹ ਆਪਣਾ ਆਪ ਲੁਟਾ ਕੇ ਕੰਗਲਾ ਨਹੀਂ ਹੋ ਜਾਏਗਾ। ਪਾਂਡਾ, ਕਿਵੇਂ ਮਾਇਆ ਦਾ ਮਦ ਚੜ ਰਿਹਾ ਹੈ? ਗੁਰੂ ਜੀ, ਮਾਇਆ ਦਾ ਮਦ ਹੰਕਾਰ ਦੀ ਸੂਰਤ ਲੈ ਕੇ ਚੜ੍ਹਦਾ ਹੈ। ਪਾਂਡਾ ਸੋਚ ਕੇ, ਕਿਵੇਂ ਜੀਓ? ਗੁਰੂ ਜੀ, ਇੱਕ ਵੰਡ ਹੈ ਭੇਖ ਤਾਰਿਆਂ ਦੀ, ਜੋਗੀ ਸੰਨਿਆਸੀ ਆਦਿ ਦੀ। ਇਹਨਾਂ ਨੂੰ ਆਪੋ ਆਪਣੇ ਭੇਖ ਦਾ ਹੰਕਾਰ ਹੈ ਕਿ ਮੇਰਾ ਭੇਖ ਜਾਂ ਦਰਸ਼ਨ ਜਾਂ ਮਤ ਵੱਡਾ ਹੈ, ਔਰ ਸਭ ਤੁਛ ਹੈ। ਇੱਕ ਵੰਡ ਹੈ ਖੱਤਰੀ ਬ੍ਰਾਹਮਣ ਵੈਸ਼ਾ ਦੀ ਜਾਤੀ ਵੰਡ ਦੀ। ਪਹਿਲੀਆਂ ਉੱਚ ਜਾਤੀਆਂ ਜਾਤ ਦੇ ਉੱਚੇ ਹੋਣ ਦੇ ਅਹੰਕਾਰ ਵਿੱਚ ਹਨ। ਛੋਟੇ ਸ਼ੂਦਰ ਆਦਿ ਆਪਣੀ ਜਾਤੀ ਦੇ ਨੀਵੇਂ ਹੋਣ ਦੀ ਢਹਿੰਦੀ ਬਿਰਤੀ ਵਾਲੇ ਹੋ ਰਹੇ ਹਨ। ਇਹ ਬਿਰਤੀ ਦਾ ਢਹਿੰਦੇ ਦਾਵ ਰਹਿਣਾ ਵੀ ਅਹੰਕਾਰ ਵਾਂਗੂ ਇੱਕ ਨਿੰਦਰਾ ਹੀ ਹੈ, ਜੋ ਅਸਲੇ ਨੂੰ ਪਛਾਣਨ ਨਹੀਂ ਦਿੰਦੀ। ਤੀਸਰੀ ਅਹੰਕਾਰ ਬਿਰਤੀ ਚੜ੍ਹਦੀ ਹੈ ਵਿਦਿਆ ਤੋਂ। ਪੰਡਿਤ ਤੇ ਵਿਦਵਾਨ ਲੋਕ ਵਿੱਦਿਆ ਪਾ ਕੇ ਜਾਗਰਤ ਵਿੱਚ ਨਹੀਂ ਆਉਂਦੇ, ਸਗੋਂ ਆਪਣੀ ਵਿੱਦਿਆ ਦੇ ਅਭਿਮਾਨ ਵਿੱਚ ਮਾਇਕੀ ਨੀਂਦ ਵਿੱਚ ਗਣੂੰਦ ਰਹਿੰਦੇ ਹਨ। ਦੇਖ ਪੰਡਿਤਾ, ਇਹ ਲੋਕ ਜਾਣਦੇ ਹੋਏ ਨਹੀਂ ਜਾਣਦੇ, ਸਗੋਂ ਵਿੱਦਿਆ ਪਾ ਕੇ ਮਾਇਆ ਇਕੱਠੀ ਕਰਨ ਦੇ ਪ੍ਰੇਮ ਵਿੱਚ ਵਧੇਰੇ ਹੋ ਜਾਂਦੇ ਹਨ। ਪਾਂਡਾ ਸੋਚ ਕੇ, ਗੁਰੂ ਜੀ ਜਾਗਦਾ ਕਿਸ ਨੂੰ ਸਮਝੀਏ? ਗੁਰੂ ਜੀ ਜੋ ਪੰਜਾਂ ਦੂਤਾਂ ਨੂੰ ਵਸ ਕਰ ਲਵੇ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਜਿੱਤ ਲਵੇ। ਪਹਿਲਾ ਕਦਮ ਜਾਗਰਤ ਦਾ ਇਹ ਹੈ। ਸੋਚ ਲਓ, ਜੋਗੀ ਕੇ ਸੰਨਿਆਸੀ, ਪੰਡਿਤ ਕੇ ਵਰਣ ਆਸ਼ਰਮੀ, ਸਭ ਦਾ ਮੂਲ ਪੰਚਾਂ ਉੱਤੇ ਵਸੀਕਾਰ ਪਾਉਣਾ ਹੋਣਾ ਚਾਹੀਦਾ ਹੈ ਕਿ ਨਹੀਂ? ਪਾਂਡਾ, ਸੱਚ ਆ ਗਿਆ ਕੀਤੀ ਨੇ। ਗੁਰੂ ਜੀ ਪੰਡਿਤ ਕੇ ਵਰਣ ਆਸ਼ਰਮੀ ਕੇ ਭੇਖਧਾਰੀ ਸਭ ਨੂੰ ਚਾਹੀਏ ਕਿ ਪੰਜਾਂ 'ਤੇ ਵਸੀਕਾਰ ਪਾ ਕੇ ਇੱਕ ਤੱਤਵ ਦੀ ਵਿਚਾਰ ਕਰਨ ਅਤੇ ਆਪਣੇ ਅਸਲੀ ਨੂੰ ਪਛਾਣਨ, ਜੋ ਆਤਮ ਵਸਤੂ ਹੈ। ਆਪਾ ਭਾਵ ਅਤੇ ਮਮਤਵ ਜੋ ਮੂਲ ਅਹੰਕਾਰ ਹੈ, ਇਸ ਨੂੰ ਜਿੱਤ ਲਿਆ ਜਾਵੇ। ਤਤ ਵਿਚਾਰ ਲਈ ਇਸ ਆਪਾ ਭਾਵ ਨੂੰ ਮਾਰਨੇ ਦੀ ਲੋੜ ਹੈ। ਖੱਤਰੀ ਧਰਮ ਦੇ ਅਹੰਕਾਰ ਵਿੱਚ ਵਿਦੋਸ਼ੀਆਂ ਨੂੰ ਮਾਰਨੇ ਦੀ ਲੋੜ ਨਹੀਂ। ਜਾਤ ਦੀ ਹੀਣਤਾਈ ਵਾਲੀ ਬਿਰਤੀ ਵੀ ਦੂਰ ਕਰਨੀ ਚਾਹੀਏ ਕਿ ਮੈਂ ਪਰਾਈ ਕਿਰਤ ਲਈ ਹੀ ਜੰਮਿਆ ਹਾਂ, ਮੈਂ ਹੀਣਾ ਹਾਂ। ਉਹ ਹੀਣਤਾਈ ਨੂੰ ਛੱਡ ਕੇ ਆਪਣੇ ਤੱਤ ਨੂੰ ਪਛਾਣੇ, ਜੋ ਆਤਮ ਸਰੂਪ ਹੈ। ਫਿਰ ਕੌਣ ਜਾਗਦਾ ਕਹੀਦਾ ਹੈ? ਜੋ ਇੱਕ ਅਦੁੱਤੀ ਪਰਮਾਤਮਾ ਨੂੰ ਪਛਾਣਦਾ ਹੈ। ਸੋ ਚੌਂ ਵਰਣਾਂ ਵਿੱਚ ਜੋ ਕੋਈ ਇਸ ਅਦੁੱਤੀ ਬ੍ਰਹਮ ਦੀ ਸਿਆਣ ਵਿੱਚ ਆ ਗਿਆ, ਉਹ ਜਾਗਦਾ ਹੈ। ਜਮਕਾਲ ਤੋਂ ਉਸਦਾ ਛੁਟਕਾਰਾ ਹੋ ਜਾਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਹੋਇਆ ਚਾਹੇ ਕਿਸੇ ਭੇਖ ਦਾ ਹੋਵੇ, ਕਿਸੇ ਵਰਣ ਦਾ ਹੋਵੇ, ਪੰਡਿਤ ਹੋਵੇ ਕਿ ਅਪੰਡਿਤ, ਤੋਂ ਮੁਕਤ ਹੈ। ਹਾਂ ਪੰਡਿਤ ਜੀ, ਜਿਸ ਪੁਰਖ ਦੇ ਨੈਣਾਂ ਵਿੱਚ ਗਿਆਨ ਦਾ ਸੁਰਮਾ ਪੈ ਗਿਆ, ਉਹ ਜਾਗਦਾ ਹੈ, ਚਾਹੋ ਕੋਈ ਹੋਵੇ। ਪਾਂਡਾ ਸੁਣਦਾ ਸੁਣਦਾ ਨੇਚੇ ਦੇ ਘਰ ਆ ਗਿਆ। ਹੁਣ ਬਹੁਤ ਸ਼ਰਧਾ ਵਾਲੀ ਆਵਾਜ਼ ਵਿੱਚ ਬੋਲਿਆ, ਆਪਣੇ ਤਾਣ ਪੰਚ ਵਸ ਨਹੀਂ ਆਉਂਦੇ, ਆਪਣੀ ਵਿੱਦਿਆ ਤੱਤ ਵਿਚਾਰ ਵਿੱਚ ਨਹੀਂ ਲੈ ਜਾਂਦੀ, ਸਹਾਇਤਾ ਦੀ ਲੋੜ ਹੈ। ਸਤਿਗੁਰੂ ਜੀ, ਜਾਗ ਉਸੇ ਦੀ ਖੁੱਲ੍ਹਦੀ ਹੈ ਜੋ ਸਤਿਗੁਰ ਦੀ ਸੰਗਤ ਕਰਦਾ ਹੈ। ਉਹ ਪੰਚ ਦੂਤ ਵਸ ਕਰ ਲੈਂਦਾ ਹੈ, ਉਹੀ ਤੱਤ ਵਿਚਾਰ ਵਿੱਚ ਜਾਂਦਾ ਹੈ। ਪਾਂਡਾ, ਸੱਚ ਫੁਰਮਾਇਆ ਨੇ, ਦੂਰੋਂ ਚੱਲ ਕੇ ਆਇਆ ਹਾਂ, ਚਰਨ ਸ਼ਰਨ ਰੱਖ ਲਓ ਅਤੇ ਜਾਗਰਤ ਬਖਸ਼ ਦਿਓ। ਸਤਿਗੁਰੂ ਜੀ ਇਸ ਵੇਲੇ ਇੱਕ ਖਾਸ ਨਜ਼ਰ ਨਾਲ ਚੁਬਾਰੇ ਵੱਲ ਤੱਕੇ ਤਾਂ ਬੱਲੂ ਸਮਝ ਗਿਆ। ਉਸਨੇ ਛੇਤੀ ਨਾਲ ਕੋਰਾ ਕਾਗਜ਼ ਅਤੇ ਕਲਮ ਦੁਆਤ ਅੱਗੇ ਲਿਆ ਰੱਖੀ। ਦਾਤਾ ਜੀ ਨੇ ਉਸੇ ਵੇਲੇ ਇਉਂ ਲਿਖਿਆ, ਪੈਰੋਂ ਮਹੱਲਾ ਤੀਜਾ, ਜੋਗੀ ਗ੍ਰਹੀ ਪੰਡਿਤ ਭੇਖਧਾਰੀ, ਇਹ ਸੂਤੇ ਆਪਣੇ ਅਹੰਕਾਰੀ, ਮਾਇਆ ਮਦ ਮਾਤਾ ਰਿਹਾ ਸੋਏ, ਜਾਗਤ ਰਹੇ ਨ ਮੂਸੇ ਕੋਏ, ਰਹਾਉ ਸੋ ਜਾਗੈ ਜਿਸ ਸਤਿਗੁਰ ਮਿਲੇ, ਪੰਚ ਦੂਤ ਉਹ ਵਸਗਤ ਕਰੇ, ਸੋ ਜਾਗੈ ਜੋ ਤੱਤ ਵਿਚਾਰੈ, ਆਪ ਮਰੇ ਅਵਰੈ ਨੇ ਮਾਰੈ, ਸੋ ਜਾਗੈ ਜੋ ਏਕੈ ਜਾਣੈ, ਪਰ ਕਿਰਤ ਛੋੜੈ ਤੱਤ ਪਛਾਣੈ, ਚੌਂ ਵਰਨਾ ਵਿੱਚ ਜਾਗੈ ਕੋਏ, ਜਮ ਕਾਲੇ ਤੇ ਛੂਟੈ ਸੋਏ, ਕਹਿਤ ਨਾਨਕ ਜਨ ਜਾਗੈ ਸੋਏ, ਗਿਆਨ ਅੰਜਨ ਜਾ ਕੀ ਨੇਤਰੀ ਹੋਏ। ਆਪਨੇ ਇਹ ਸ਼ਬਦ ਲਿਖ ਕੇ ਰੱਖ ਦਿੱਤਾ। ਬੱਲੂ ਨੇ ਕਾਗਜ਼ ਚਾਇਆ ਅਤੇ ਪੜ੍ਹਿਆ, ਸਵਾਦ ਆ ਗਿਆ, ਤਾਂ ਸ਼ਬਦ ਰਹਾ ਬਣ ਕੇ ਉੱਚੀ ਸੁਣਾ ਦਿੱਤੋ ਸੂ। ਸੁਣਦੇ ਸਾਰ ਪੰਡਿਤ ਚਰਨੀ ਪੈ ਗਿਆ, ਨਾਮਦਾਨ ਲੈ ਕੇ ਕਿਰਤਾਰਤ ਹੋ ਗਿਆ ਅਤੇ ਦੋਹਾਂ ਸ਼ਬਦਾਂ ਦਾ ਉਤਾਰਾ ਕਰ ਲਿਆ ਸੂ। ਅਗਲੇ ਦਿਨ ਲੰਗਰ ਤੋਂ ਪ੍ਰਸ਼ਾਦ ਛੱਕ ਕੇ ਗੁਰੂ ਕਾ ਥਾਪੜਾ ਲੈ ਕੇ ਵਿਦਾ ਹੋਇਆ। ਸੂਚਨਾ, ਸ੍ਰੀ ਦਾਸੂ ਜੀ ਦਾ ਪ੍ਰਸੰਗ ਪਿੱਛੇ ਆ ਚੁੱਕਾ ਹੈ। ਇਹ ਪ੍ਰਸੰਗ ਬੰਸਾਵਲੀ ਨਾਮੇ ਆਦਿ ਦੇ ਆਧਾਰ 'ਤੇ ਹੈ। ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼ ਆਦਿ ਵਿੱਚ ਨਹੀਂ ਹੈ, ਪਰ ਸੂਰਜ ਪ੍ਰਕਾਸ਼ ਤਿਵਾਰੀ ਖਾਲਸਾ, ਸਵਾਨਾ ਏ ਉਮਰੀ, ਗੁਰੂ ਅਮਰਦਾਸ ਆਦਿ ਪੋਥੀਆਂ ਵਿੱਚ ਇੱਕ ਪ੍ਰਸੰਗ ਹੋਰ ਹੈ। ਉਹ ਦਾਤੂ ਜੀ ਗੁਰੂ ਅੰਗਦ ਦੇਵ ਜੀ ਦੇ ਦੂਜੇ ਸਾਹਿਬਜ਼ਾਦੇ ਜੀ ਸੰਬੰਧੀ ਹੈ। ਦੋਹਾਂ ਪ੍ਰਸੰਗਾਂ ਦੇ ਹੋਏ ਹੋਣ ਦਾ ਇੱਕ ਸਬੂਤ ਭਾਈ ਗੁਰਦਾਸ ਜੀ ਤੋਂ ਮਿਲਦਾ ਹੈ। ਉਹਨਾਂ ਦੇ ਇਸ਼ਾਰੇ ਮਾਤਰ ਲੇਖ ਤੋਂ ਦੋਹਾਂ ਦੇ ਇਤਿਹਾਸਕ ਵਾਕਿਆ ਹੋਣ ਦੀ ਪ੍ਰੋੜਤਾ ਹੋ ਜਾਂਦੀ ਹੈ। ਆਪ ਆਪਣੀ ਵਾਰ 26 ਦੀ ਪੌੜਵੀਂ 33 ਵਿੱਚ ਲਿਖਦੇ ਹਨ, ਮੰਜੀ ਦਾਸ ਬਹਾ ਲਿਆ, ਦਾਤੂ ਸਿਧਾਸਣ ਸਿਖਾਇਆ। ਭਾਈ ਜੀ ਨੇ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਸੰਖੇਪ ਜ਼ਿਕਰ ਕੀਤੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਜ਼ਿਕਰ ਗਤੀ ਦੀ ਬਰਾਬਰੀ ਕਰਨ ਵਾਲਿਆਂ ਦੇ ਹਨ। ਉਹਨਾਂ ਵਿੱਚ ਇੱਕ ਸਤਰ ਉੱਪਰਲੀ ਹੈ ਜਿਸ ਦਾ ਅਰਥ ਸਪਸ਼ਟ ਹੈ, ਅਤੇ ਟੀਕਾਕਾਰਾਂ ਨੇ ਵੀ ਇਹ ਕੀਤਾ ਹੈ ਕਿ ਦਾਸੂ ਜੀ ਨੂੰ ਉਹਨਾਂ ਦੇ ਸੰਗੀਆਂ ਸਲਾਹਗੀਰਾਂ ਨੇ ਗੱਦੀ 'ਤੇ ਬਹਾਲ ਦਿੱਤਾ ਅਤੇ ਦਾਤੂ ਸਿਧਾਸਣ ਸਿੱਖ ਕੇ ਆਇਆ, ਭਾਵ ਜੋ ਕਿਰਿਆ ਸਿੱਖ ਕੇ ਗੱਦੀ 'ਤੇ ਬੈਠਾ। ਗੋਇਆ ਦੋਹਾਂ ਪੁੱਤਰਾਂ ਦਾ ਗੱਦੀ ਦੇ ਲੈਣ ਦਾ ਪ੍ਰਯਤਨ ਵਿੱਚ ਜ਼ਿਕਰ ਹੈ। ਸਿਧਾਸਣ ਸਿੱਖ ਆਇਆ ਤੋਂ ਇਸ਼ਾਰਾ ਇਹ ਜਾਪਦਾ ਹੈ ਕਿ ਦਾਸੂ ਜੀ ਜਦ ਗੱਦੀ 'ਤੇ ਬੈਠੇ ਤਾਂ ਉਹਨਾਂ ਦਾ ਸਿਰ ਫਿਰ ਗਿਆ ਸੀ। ਮਾਤਾ ਜੀ ਨੇ ਦੱਸਿਆ ਸੀ ਕਿ ਲੋਕਾਂ ਦੇ ਪਾਪਾਂ ਦਾ ਭਾਰ ਚੁੱਕਣ ਦਾ ਫਲ ਹੈ। ਉਹ ਤਾਂ ਗੁਰੂ ਮਿਹਰ ਨਾਲ ਵੱਲ ਹੋ ਗਏ, ਪਰ ਦਾਤੂ ਜੀ ਨੇ ਯੋਗ ਮਾਰਗ ਦਾ ਸਿਧਾਸਣ ਸਿੱਖਿਆ ਜਾਂ ਸਿੱਧਾਂ ਦੇ ਆਸਣ ਸਿੱਖੇ, ਫਿਰ ਸਿੱਖ ਕੇ ਗੱਦੀ 'ਤੇ ਬੈਠਣ ਦਾ ਉੱਦਮ ਕੀਤਾ ਜੋ ਉਸ ਯੋਗ ਸ਼ਕਤੀ ਨਾਲ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰ ਸਕੇ। ਪਰ ਇਹਨਾਂ ਦੇ ਸਿਰ ਵਿੱਚ ਅਹੰਕਾਰ ਦੇ ਗੱਡੇ ਚੜ ਗਏ ਅਤੇ ਫਲ ਦੁਖੀ ਨਿਕਲਿਆ, ਗੁਰਿਆਈ ਨਾ ਕੀਤੀ ਜਾ ਸਕੀ। ਜਿਵੇਂ ਸ੍ਰੀ ਦਾਸੂ ਜੀ ਨੂੰ ਸਵਾਰਥੀ ਲੋਕਾਂ ਨੇ ਗੁਰਗੱਦੀ ਦੀ ਪ੍ਰਾਪਤੀ ਵਾਸਤੇ ਚੁੱਕਿਆ ਸੀ, ਤਿਵੇਂ ਦਾਤੂ ਜੀ ਨੂੰ ਵੀ ਸਵਾਰਥੀਆਂ ਨੇ ਹੀ ਚੁੱਕਿਆ ਸੀ। ਸ੍ਰੀ ਦਾਤੂ ਜੀ ਦਾ ਪ੍ਰਸੰਗ ਜੋ ਸੂਰਜ ਪ੍ਰਕਾਸ਼ ਆਦਿ ਤੋਂ ਮਿਲਦਾ ਹੈ ਅਗਲੇ ਅੰਕ ਵਿੱਚ ਦਿੰਦੇ ਹਾਂ। ਛੇਵਾਂ ਹੈ ਸ੍ਰੀ ਦਾਤੂ ਜੀ। ਗੋਇੰਦਵਾਲ ਵਿੱਚ ਗੁਰੂ ਕੇ ਦੀਵਾਨ ਸਜਦੇ ਸਨ, ਲੰਗਰ ਚੱਲਦਾ ਹੈ, ਦੂਰ ਦੂਰ ਤੋਂ ਲੋਕ ਆ ਕੇ ਕਿਰਤਾਰਥ ਹੋ ਕੇ ਜਾਂਦੇ ਹਨ। ਕਵੀ ਸੰਤੋਖ ਸਿੰਘ ਜੀ ਐਂ ਲਿਖਦੇ ਹਨ, ਇਸ ਪ੍ਰਕਾਰ ਗੁਰ ਕੋ ਜਸ ਫੈਲਾ, ਸੁਣ ਸੁਣ ਆਏ ਦਰਸ ਹਿਤ ਗੈਲਾ, ਲੋਕ ਅਨੇਕ ਕਾਮਨਾ ਧਾਰੈ, ਸਭ ਪਾਵਤ ਜਬ ਰੂਪ ਨਿਹਾਰੈ, ਗ੍ਰਾਮ ਪੂਰਨ ਕੇ ਲੋਕ ਕਨੇਰੇ, ਆਵਤ ਦਰਸੈਂ ਭਾਗ ਬਡੇਰੇ, ਲਗੈ ਦੀਵਾਨ ਮਹਾਨ ਮਹੇਸ਼, ਸੰਗਤ ਨਿਤ ਪ੍ਰਤਾਏ ਵਿਸ਼ੇਸ਼, ਉੱਤਮ ਬ੍ਰਿੰਦ ਉਪਾਇਨ ਲਿਆਵੈਂ, ਅੰਗੀਕਾਰ ਨਾ ਹੋਏ ਹਟਾਵੈਂ, ਜੋਤੁਕ ਦੇਗ ਬਿਖੈ ਲਗ ਜਾਏ, ਗ੍ਰਹਿਣ ਕਰੇ ਸੋਨਰ ਗਨ ਖਾਏ, ਲੰਗਰ ਚਲੇ ਅਤੋਟ ਬਿਸਾਲਾ, ਹੋਮਨ ਲਗੇ ਪ੍ਰਾਤ ਹੀ ਕਾਲਾ, ਜਬੈ ਦਿਓਸ ਆਵੈ ਮਧਿਆਨ, ਤਬ ਸਤਿਗੁਰ ਪਹੁੰਚੈ ਹਿਤ ਖਾਨ, ਅੰਚੈ ਓਗਰਾ ਹੋਏ ਅਲੂਣਾ, ਸੋਭੀ ਤਨਕ ਉਧਰ ਰਹਿ ਊਨਾ, ਸੰਗਤ ਖਟਰਸ ਖਾਏ ਆਹਾਰਾ, ਮਦਰ ਤੁਰਸ਼ ਜੇ ਅਨਕ ਪ੍ਰਕਾਰਾ, ਤਪਤੇ ਲੰਗਰ ਬਰਤਤ ਰਹਿ, ਆਨ ਅਚੈ ਭੋਜਨ ਜੋ ਚਹੈ, ਨੈ ਕਿਸੂੰ ਅਟਕਾਰਨ ਹੋਏ, ਦੇਸ਼ ਵਿਦੇਸ਼ੀ ਲੈ ਸਭ ਕੋਏ, ਜੈ ਕੈ ਸੁਜਸ ਵਿਸਾਲ ਪ੍ਰਕਾਸ਼ਾ, ਸਿੱਖਿਅਨ ਮਨ ਮੈਂ ਹੋਤ ਉਲਾਸਾ। ਇਸ ਪ੍ਰਕਾਰ ਗੁਰੂ ਦੁਆਰੇ ਤੋਂ ਸਤਨਾਮ ਦਾ ਪ੍ਰਚਾਰ ਹੋ ਰਿਹਾ ਸੀ ਅਤੇ ਜਗਤ ਦਾ ਉਧਾਰ ਹੋ ਰਿਹਾ ਸੀ। ਖਡੂਰ ਵਿੱਚ ਸ੍ਰੀ ਦਾਸੂ ਜੀ ਤਾਂ ਹੁਣ ਤਜਰਬਾ ਕਰਕੇ ਚੁੱਪ ਚਾਪ ਸਨ, ਪਰ ਦਾਤੂ ਜੀ ਨੂੰ ਸਵਾਰਥੀ ਮਿੱਤਰ ਚੁੱਕਦੇ ਰਹਿੰਦੇ ਸਨ। ਇਸ ਲਈ ਦਾਸੂ ਜੀ ਦੇ ਤਜਰਬੇ ਮਗਰੋਂ ਦਾਤੂ ਜੀ ਨੇ ਆਸਣ ਜਮਾ ਕੇ ਬੈਠਣਾ ਅਤੇ ਪ੍ਰਾਣਾਯਾਮ ਕਰਨਾ ਸਿੱਖਿਆ, ਜਿਸ ਨਾਲ ਉਹਨਾਂ ਨੇ ਸਮਝਿਆ ਕਿ ਕਰਾਮਾਤੀ ਸ਼ਕਤੀ ਜਾਂ ਸਿੱਧੀ ਪ੍ਰਾਪਤ ਹੋ ਜਾਏਗੀ ਅਤੇ ਵਰ ਸਰਾਪ ਦੇ ਸਕਾਂਗੇ। ਸਿਧਾਸਣ ਇੱਕ ਪ੍ਰਸਿੱਧ ਯੋਗਿਕ ਆਸਣ ਦਾ ਨਾਮ ਹੈ, ਜਾਂ ਸਿੱਧਾਂ ਦੇ ਆਸਣ ਦੀ ਵੀ ਮੁਰਾਦ ਹੋ ਸਕਦੀ ਹੈ। ਇਹ ਉਹ ਆਦਰਸ਼ ਅੱਠ ਯੋਗੀਆਂ ਵਾਲਾ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨਾਪਸੰਦ ਕਰਦੇ ਅਤੇ ਉਹਨਾਂ ਨੂੰ ਮੁਕਤ ਮਾਰਗ ਦਾ ਉਪਦੇਸ਼ ਦਿਆ ਕਰਦੇ ਸੀ। ਯੋਗ ਦਰਸ਼ਨ ਵਿੱਚ ਸਿੱਧੀਆਂ ਦੀ ਪ੍ਰਾਪਤੀ ਲਈ ਤੀਸਰਾ ਧਿਆਅ ਸਾਰਾ ਦਿੱਤਾ ਹੈ। ਮੁਕਤੀ ਮਾਰਗ ਲਈ ਯੋਗ ਵੀ ਰਿਧੀਆਂ ਸਿੱਧੀਆਂ ਦਾ ਤਿਆਗ ਦੱਸਦਾ ਹੈ ਅਤੇ ਚੌਥੇ ਵਿੱਚ ਕੇਵਲ ਮੁਕਤੀ ਦੀ ਪ੍ਰਾਪਤੀ ਦਾ ਮਾਰਗ ਸਿਖਾਲਦਾ ਹੈ। ਪਰ ਪ੍ਰਭੂ ਦੀ ਮਾਇਆ ਐਸੀ ਹੈ ਕਿ ਮੁਕਤ ਮਾਰਗ ਵੱਲੋਂ ਅਟਕਾਰੇ ਪਾ ਪਾ ਕੇ ਆਪਣੀ ਲੁਭਾਏ ਮਾਨਤਾ ਵਿੱਚ ਕਿਵੇਂ ਨਾ ਕਿਵੇਂ ਅਟਕਾ ਲੈਂਦੀ ਹੈ, ਜਿਨ੍ਹਾਂ ਵਿੱਚੋਂ ਸਿੱਧੀਆਂ ਦੀ ਪ੍ਰਾਪਤੀ ਵੀ ਇੱਕ ਹੈ। ਕੁਛ ਐਮ ਦੀ ਗੱਲ ਜਾਪਦੀ ਹੈ ਕਿ ਕਰਮਕਾਂਡੀ ਅਤੇ ਵਰਣ ਆਸ਼ਰਮੀ ਲੋਕ ਵੀ ਖੁਣਸ ਕੇ ਘਰ ਵਿੱਚੋਂ ਦੁਫੇਟੇ ਪਵਾਉਂਦੇ ਸੀ। ਸੋ ਇੱਕ ਦਿਨ ਸ੍ਰੀ ਦਾਤੂ ਜੀ ਗੋਇੰਦਵਾਲ ਪਹੁੰਚੇ, ਸਮੇਂ ਦਾ ਦੀਵਾਨ ਸੱਜ ਰਿਹਾ ਸੀ। ਸ੍ਰੀ ਗੁਰੂ ਜੀ ਸਮਾਧ ਸਥਿਤ ਗੱਦੀ 'ਤੇ ਬਿਰਾਜ ਰਹੇ ਸਨ, ਰਬਾਬੀ ਕੀਰਤਨ ਕਰ ਰਹੇ ਸਨ, ਸੰਗਤ ਮਗਨ ਬੈਠੀ ਸੀ, ਕੋਈ ਗੁਰੂ ਕੇ ਧਿਆਨ ਵਿੱਚ ਜੁੜ ਰਿਹਾ ਸੀ, ਕੋਈ ਸਿਮਰਨ ਦੁਆਰਾ ਲਿਵ ਵਿੱਚ ਸੀ, ਕੋਈ ਵਿਚਾਰ ਵਿੱਚ ਅਨਾਤਮ ਤੋਂ ਆਤਮਾ ਵਿੱਚ ਟਿਕ ਰਿਹਾ ਸੀ, ਕੋਈ ਸ਼ਬਦ ਰਸ ਵਿੱਚ ਲੀਨ ਸੀ। ਇਤਨਾ ਬੜਾ ਸਮਾਜ ਤੇ ਰੰਗ ਦੇਖ ਕੇ ਸ਼ਾਂਤੀ ਪ੍ਰਭਾਵ ਪੈਣ ਦੀ ਥਾਂ ਅਗਨ ਭੜਕ ਉੱਠੀ। ਜਿਵੇਂ ਅਣਬੁੱਝ ਕਲੀ ਦੇ ਠੰਡੇ ਵੱਟੇ ਉੱਤੇ ਠੰਡੇ ਪਾਣੀ ਦੇ ਪੈਣ ਨਾਲ ਅੰਦਰਲੀ ਛੁਪੀ ਤਪਤ ਭੜਕ ਉੱਠਦੀ ਹੈ। ਮਾਇਆ ਨੇ ਪ੍ਰੇਰਿਆ ਕਿ ਇਸ ਦਰਬਾਰ ਦੇ ਵਿਚਕਾਰ ਗੱਦੀ ਉੱਤੇ ਮੈਂ ਚਾਹੀਦਾ ਸੀ। ਈਰਖਾ ਨੇ ਕ੍ਰੋਧ ਵਿੱਚ ਚਾੜ ਦਿੱਤਾ ਅਤੇ ਬੇਵਿਚਾਰ ਛਾ ਦਿੱਤੀ। ਦਾਤੂ ਜੀ ਅੱਗੇ ਵਧੇ ਅਤੇ ਸਤਿਗੁਰੂ ਜੀ ਨੂੰ ਇੱਕ ਲੱਤ ਕੱਢ ਮਾਰੀ। ਆਪ ਸਿੰਘਾਸਨ ਤੋਂ ਡਿੱਗ ਪਏ। ਅਚਾਨਕ ਦੀ ਸੱਟ ਪੈਣ ਕਰਕੇ ਸਰੀਰ ਵਿੱਚ ਕੰਬੜੀ ਜਿਹੀ ਆਈ, ਪਰ ਗੁਰੂ ਜੀ ਨੇ ਝੱਟ ਆਪਾ ਸੰਭਾਲਿਆ ਅਤੇ ਤੱਕੇ। ਡਿੱਠਾ ਕਿ ਗੁਰਸੁੱਤ ਖੜ੍ਹਾ ਹੈ ਅਤੇ ਕੁਛ ਗੁੱਸੇ ਦੇ ਵਾਕ ਕਹਿ ਰਿਹਾ ਹੈ। ਲੱਤ ਇਸੇ ਨੇ ਮਾਰੀ ਹੈ। ਦਾਤੂ ਹੁਣ ਸਿੰਘਾਸਣ 'ਤੇ ਬਹਿ ਗਿਆ ਸੀ। ਆਪ ਨੇ ਸ੍ਰੀ ਦਾਤੂ ਜੀ ਦੇ ਚਰਨ ਫੜ ਲਏ ਅਤੇ ਘੁੱਟਣ ਲੱਗ ਪਏ। ਫਿਰ ਬੋਲੇ, ਆਪ ਦੇ ਚਰਨਾਂ ਨੂੰ ਮਾਰਨ ਨਾਲ ਸੱਟ ਲੱਗੀ ਹੋਵੇਗੀ। ਬੁੱਢੇ ਦੇ ਹੱਡ ਕਰੜੇ ਹੁੰਦੇ ਹਨ। ਆਪ ਮੇਰੇ ਗੁਰਦੇਵ ਦੇ ਸਪੁੱਤਰ ਹੋ, ਖੇਦ ਹੋਇਆ ਹੋਵੇਗਾ ਲੱਤ ਮਾਰਨ ਦੀ ਖੇਚਲ ਦਾ। ਆਗਿਆ ਕਰੋ, ਕਿਉਂ ਗੁੱਸੇ ਹੋ ਅਤੇ ਆਪ ਕੀ ਚਾਹੁੰਦੇ ਹੋ? ਮਿੱਠੇ ਵਾਕਾਂ ਦਾ, ਮਿਰਦੁਲ ਚਰਨ ਚਾਪਣ ਦੀ ਸੇਵਾ ਦਾ ਅਸਰ ਠੰਡ ਵਾਲਾ ਨਾ ਹੋਇਆ। ਦਾਤੂ ਜੀ ਸਮਝੇ ਕਿ ਡਰ ਗਏ ਹਨ ਅਤੇ ਮਿੰਨਤਾਂ ਕਰਦੇ ਹਨ। ਸਾਰੇ ਕਮਜ਼ੋਰ ਦਿਲ ਫਹੁ ਮਾਰ ਕੇ ਸਮਝਿਆ ਕਰਦੇ ਹਨ ਕਿ ਅਸੀਂ ਠੀਕ ਕਰ ਰਹੇ ਹਾਂ। ਸੋ ਇਹ ਸਮਝ ਕੇ ਕਿ ਡਰ ਗਏ ਹਨ, ਦਾਤੂ ਜੀ ਹੋਰ ਕੜਕ ਕੇ ਬੋਲੇ, ਗੱਦੀ ਦਾ ਮਾਲਕ ਮੈਂ, ਸੰਗਤਾਂ ਦਾ ਮਾਲਕ ਮੈਂ, ਤੂੰ ਕੌਣ ਹੈ? ਗੁਰੂ ਬਣਨ ਵਾਲਾ ਅਤੇ ਕੁਜਾਤਾਂ ਇਕੱਠੀਆਂ ਕਰਨ ਵਾਲਾ ਤੂੰ ਦਾਸ, ਸਾਨੂੰ ਤੇਰੀ ਹੋਰ ਸੇਵਾ ਦੀ ਲੋੜ ਨਹੀਂ। ਬਸ ਇਹੋ ਆ ਗਿਆ ਹੈ, ਇਹੋ ਹੁਕਮ ਹੈ ਕਿ ਇੱਥੋਂ ਚਲੇ ਜਾਓ। ਮਾਲਕ ਆ ਗਏ ਹਨ, ਸੇਵਕ ਦਾ ਕੋਈ ਕੰਮ ਨਹੀਂ ਹੈ, ਹੁਣ ਇੱਥੇ ਬੈਠਣ ਦਾ, ਚਲੇ ਜਾਓ। ਇਹ ਵਾਕ ਸੁਣ ਕੇ ਸ੍ਰੀ ਗੁਰੂ ਜੀ ਠੰਡੀ ਰੁਮਕ ਦੀ ਸਮੀਰ ਵਾਂਗੂ ਚਾਲੇ ਪਾ ਗਏ। ਦਾਤੂ ਜੀ ਪੈਰ ਲਮਕਦੇ ਸਿੰਘਾਸਣ 'ਤੇ ਬੈਠਾ ਚੁਫੇਰੇ ਤੱਕਦਾ ਰਿਹਾ। ਹੁਣ ਸੂਰਜ ਡੁੱਬ ਚੁੱਕਾ ਸੀ ਅਤੇ ਹਨੇਰਾ ਆ ਰਿਹਾ ਸੀ। ਸੰਗਤ ਪਹਿਲੋਂ ਤਾਂ ਚੁੱਪਚਾਪ ਬੈਠੀ ਗੁਰੂ ਜੀ ਦੀ ਅਤਿਅੰਤ ਨਿਮਰਤਾ ਨੂੰ ਤੱਕਦੀ ਰਹੀ। ਕੋਈ ਡਰਦਾ ਮਾਰਿਆ ਕੁਸਕਿਆ ਨਾ ਕਿ ਮਤਾਂ ਧੀਰਜ ਦੀ ਅਵਧੀ, ਗੁਰੂ ਜੀ ਸਾਡੇ 'ਤੇ ਖਫਾ ਹੋਣ ਕਿ ਜਦ ਅਸਾਂ ਖਿਮਾ ਧਾਰੀ ਸੀ ਤਾਂ ਤੁਸਾਂ ਖਿਮਾ ਕਿਉਂ ਨਾ ਧਾਰੀ? ਹੁਣ ਜਦ ਗੁਰੂ ਜੀ ਚਲੇ ਗਏ ਤਾਂ ਸਿੱਖ ਸੰਗਤਾਂ ਇੱਕ ਇੱਕ ਦੋ ਦੋ ਕਰਕੇ ਉੱਠ ਗਈਆਂ। ਰਬਾਬੀ ਪਹਿਲੋਂ ਹੀ ਉੱਠ ਗਏ ਸਨ। ਅੰਤ ਦੀਵਾਨ ਵਿੱਚ ਸਿੰਘਾਸਣ ਪਰ ਦਾਤੂ ਜੀ ਅਤੇ ਉਦਾਲੇ ਚਾਰ ਪੰਜ ਨਾਲ ਆਏ ਖੋਟੇ ਮੰਤਰ ਪੜ੍ਹਾਉਣ ਅਤੇ ਚੁੱਕਾਂ ਦੇਣ ਵਾਲੇ ਹੀ ਰਹਿ ਗਏ। ਕੁਛ ਦੇਰ ਬਾਅਦ ਇਹਨਾਂ ਨੇ ਰਾਤ ਖਾਣ ਪੀਣ ਅਤੇ ਸੌਣ ਦਾ ਪ੍ਰਬੰਧ ਕੀਤਾ। ਸਵੇਰੇ ਇਹਨਾਂ ਨੇ ਦੀਵਾਨ ਲਗਾਇਆ ਪਰ ਕੋਈ ਸਿੱਖ ਨਾ ਆਇਆ। ਖਡੂਰ ਤੋਂ ਨਾਲ ਆਏ ਇੱਕ ਦੋ ਡੂਮਾਂ ਨੇ ਕੁਛ ਸ਼ਬਦ ਪੜ੍ਹੇ, ਪਰ ਸੁਣਨੇ ਵਾਲੇ ਦਾਤੂ ਜੀ ਅਤੇ ਉਹਨਾਂ ਦੇ ਪ੍ਰੇਰਕ ਸੰਗੀਆਂ ਦੇ ਸਿਵਾ ਕੋਈ ਨੇੜੇ ਨਾ ਫਟਕਿਆ। ਦਿਨ ਚੜ੍ਹਦਿਆਂ ਤਾਈਂ ਸਾਰੇ ਨਗਰ ਵਿੱਚ ਖਬਰ ਧੁੰਮ ਗਈ ਕਿ ਗੁਰੂ ਸਾਹਿਬ ਲੋਪ ਹੋ ਗਏ ਹਨ। ਫਿਰ ਤਾਂ ਸਿੱਖ ਜੋ ਬਾਹਰੋਂ ਆਏ ਸਨ ਗੋਇੰਦਵਾਲ ਤੋਂ ਵਿਦਾ ਹੋ ਗਏ, ਕੋਈ ਢੂੰਡ ਭਾਲ ਕਰਨ ਅਤੇ ਕੋਈ ਘਰਾਂ ਨੂੰ। ਲਾੜੇ ਦੇ ਲੋਪ ਹੋਣ ਨਾਲ ਜੰਝ ਲੋਪ ਹੋ ਗਈ। ਜਿਸ ਜੰਝ ਵਿੱਚ ਦਾਤੂ ਜੀ ਲਾੜਾ ਬਣਨ ਆਏ ਸਨ ਉਹ ਨਹੀਂ ਰਹੀ, ਤਾਂ ਲਾੜਾ ਬਣਨ ਦੀ ਹਵਸ ਵਾਲੇ ਦਾਤੂ ਜੀ ਇਕੱਲੇ ਖੜ੍ਹੇ ਬੇਸਦੇ ਅਤੇ ਬੇਲੋੜੇ ਪ੍ਰਾਹੁਣੇ ਵਾਂਗ ਹਰਿਆਣ ਰਹਿ ਗਏ। ਇਉਂ ਆਪਣੇ ਜ਼ੋਰ ਨਾਲ ਪ੍ਰਾਪਤ ਕੀਤੇ ਪਦ ਨੂੰ ਪਦਵੀ ਪ੍ਰਭਾਵ ਤੋਂ ਖਾਲੀ ਦੇਖ ਕੇ ਅੰਤ ਇੱਕ ਦਿਨ ਜੋ ਕੁਛ ਗੁਰੂ ਕੇ ਘਰ ਦਾ ਦੀਵਾਨ ਦਾ ਲੰਗਰ ਦਾ ਹੱਥ ਲੱਗਾ ਖੱਚਰਾਂ 'ਤੇ ਲੱਦ ਕੇ ਆਪ ਜੀ ਖਡੂਰ ਨੂੰ ਟੁਰ ਪਏ। ਗੁਰੂ ਕੀ ਘੋੜੀ ਲੈਣ ਦਾ ਹੀ ਯਤਨ ਕੀਤਾ ਪਰ ਉਸਨੇ ਸੀਖ ਪਾ ਹੋ ਕਿਸੇ ਨੂੰ ਆਪਣੇ 'ਤੇ ਸਵਾਰ ਨਾ ਹੋਣ ਦਿੱਤਾ। ਦਾਤੂ ਜੀ ਨੇ ਹਾਰ ਵਰਗੀ ਜਿੱਤ ਲਈ ਪਰ ਜਿੱਤ ਗਲੇ ਦਾ ਹਾਰ ਹੋ ਗਈ। ਗੁਰੂ ਤਾਂ ਲੋਪ ਕਰ ਦਿੱਤੇ ਪਰ ਆਪ ਗੁਰੂ ਨਾ ਬਣ ਸਕੇ। ਸੰਗਤਾਂ ਦੀ ਸੂਹ ਗੁਰਮੁਖਾਂ ਦੀ ਘਿਰਣਾ ਪੱਲੇ ਪਈ। ਉਹਨਾਂ ਦੇ ਸਾਥੀ ਅਤੇ ਉਹ ਗੁਰਿਆਈ ਨੂੰ ਮਾਇਕ ਪ੍ਰਾਪਤ ਸਮਝਦੇ ਸਨ। ਸੋ ਲੰਗਰ ਦਾ ਸਾਮਾਨ, ਗੁਰੂ ਜੀ ਦੇ ਘਰ ਦਾ ਵਲੇਵਾ, ਦੀਵਾਨ ਦਾ ਸਮਾਨ ਆਦਿ ਲੈ ਕੇ ਇੱਕ ਦਿਨ ਸੰਝਾ ਤੋਂ ਪਹਿਲੇ ਟੁਰ ਪਏ। ਇਹ ਗੱਲ ਕਿ ਦਾਤੂ ਨੇ ਗੁਰੂ ਕਾ ਮਾਲ ਅਸਬਾਬ ਧਨ ਦੌਲਤ ਬਹੁਤ ਲੁੱਟਿਆ ਹੈ ਅਤੇ ਲੈ ਕੇ ਖਡੂਰ ਜਾ ਰਿਹਾ ਹੈ, ਇਰਦ ਗਿਰਦ ਦੇ ਗੁੰਡੇ ਧਾੜਵੀਆਂ ਆਦਕਾਂ ਵਿੱਚ ਪਹੁੰਚ ਪਈ। ਆ ਉਹਨਾਂ ਨੇ ਅੱਧ ਵਿਚਾਲੇ ਰਾਹ ਰੋਕਿਆ ਅਤੇ ਸਾਰਾ ਕੁਝ ਖੋਲਿਆ। ਇਸ ਵੇਲੇ ਜੋ ਘੋਲ ਘੁਮੱਟਾ ਹੋਇਆ, ਦਾਤੂ ਜੀ ਦੇ ਪੈਰ 'ਤੇ ਡਾਢੀ ਸੱਟ ਲੱਗੀ। ਜਿਸ ਨੇ ਅੱਤ ਦਾ ਦੁਖੀ ਕਰ ਦਿੱਤਾ। ਇੱਕ ਭਰਾ ਨੇ ਸਿਰ ਵਿੱਚ ਖਫਕਾਨ ਦਾ ਦੁੱਖ ਚੱਲਿਆ ਸੀ, ਜੋ ਉਸਨੇ ਮਾਤਾ ਜੀ ਦੀ ਸੰਮਤੀ ਨਾਲ ਭੁੱਲ ਬਖਸ਼ਾ ਕੇ ਦੂਰ ਕਰ ਲਿਆ ਸੀ। ਦੂਈ ਨੇ ਪੈਰ 'ਤੇ ਸੱਟ ਖਾਧੀ, ਗੁਰਿਆਈ ਤਾਂ ਪੱਲੇ ਨਾ ਪਈ ਪਰ ਪੈਰ 'ਤੇ ਪੀੜਾ ਸਹੇੜ ਲਈ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਮਹੱਲਾ ਪਹਿਲਾ। ਵਾਰ ਸਾਰੰਗ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।